Dindirşin payasın sadur rubiyana Dindirşin payasın sadur rubiyana
Thank you.
12 रोग के गुरु चरणा नाल जोड़ो, पूरा पूरा ध्यान गुरु शब्द विचार बल होवे, और पासन पूरा संकोच होवे, सेवा दी बाबत पिछले कई दिनों विच विचार चली, सेवा करके देखे उच्च मुराद भी हासिल होए, निष्काम सेवा प्रभु प्राप्ति दा साधन, सहकाम सेवा कामना दी दाता है, सो तन करके सेवा हुंदी है, मन करके भजन होया करदा, भजन सेवा दरसले कठे कीते जन, जिवें प्राणायाम और तपस्या कठी कीती जांदी सी, वाहिगुरु अंतरियां कहिंदा है ऐ जीव तू मेरी शरणा, मैं तेनू सारे दुखां पापां तों बरी कर देंगा, मुक्त कर देंगा। या एक किसी शहर विच किसी राजा दी हुकूमत बड़ा न्यायकारी है, धर्मात्मा है, प्रजा सुखी है। उसी शहर दे विच एक गरीब नाई रहिंदा, जिसका बेचारा टुटिया चौंपड़ा है, सोचा कि चार पैसे की नौकरी मिल जाए, पर कोई बनत नहीं बनती। उसने काफी कोई राजा दे निकटवर्ती हलकार उसकी सेवा करनी आरंभ कर दी, सेवा करी जाता है, कुछ नहीं मंग, वो खुश होया हलकार, खुश होकर एक दिन पूछने लगा, दस बई कुछ कहने लगा, जे कोई छोटी मोटी नौकरी सरकार की हजूरी विच मिल जाए बड़ी अच्छी बात। उसने एक छोटा जा नौकर मुलाजम राजा दे पास निकटवर्ती किसे कम ते रखवा देता, बड़ी चंगी सेवा करता रहा। सेवा करदिया करदिया यह जी सेवा की राजा की भी प्रसन्नता हो गई, राजे ने खुश होके होर उसका ओहदा वधा दिता। फिर बड़ी अच्छी सेवा करता रहा, इसी तरह राजा होर प्रसन्न होया। अखीर कल की वड्डे हलकारा विच हो गया, उसनू कई पिंड दे दिते इनाम विच, रहन वास्ते अच्छियां कोठियां हो गई, और उस पास हुण बहुत सारे लोग अपनी बेहतरी वास्ते भी सानू कोई छोटी मोटी नौकरी राजा दे पास मिल जाए, ते उस नाई पास होने शुरू हो गए, उसका उच्चा मरातबा हो गया। दृष्टांत इसी तरह वाहिगुरु अंतर्यामी राजान राज है, ए जीव नाई दी नहीं है, अत्यंत आत्म थन तो कंगाल हो चुका है, दी दुर्दिशा हो चुकी है, लख 84 जोन दे ठेडे खा चुका है, अनेक आदियां व्याधियां उपाधियां दे शिकार हो रहा है। सो यदि यह जी दीन दिशा होण करके तरसयोग हालत है, उसने हौली हौली वाहिगुरु अंतर्यामी दे निकटवर्ती महापुरख महात्मा की सेवा आरंभ कर दिती। उसनू भी उन्होंने वाहिगुरु की भक्ति लगा दिता, मानो उस राजान राज वाहिगुरु की सेवा विच लगा दिता, भगरी भक्ति करन दे ढंग वल सिखा दिते, भक्ति करदे 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 वह भी अज एक दिन अच्छा महापुरख बन जाता है। वह जिसनू कोई पसंद नहीं सी करदा, जिसकी हालत तरसयोग सी, दुर्दिशा सी, अज ओही अच्छी तरह सत्कारा जा रहा, लोग उसके पास अपनी बेहतरी वास्ते पहुंचते हैं, ਵਾਹਿਗੁਰੂ ਅੰਤਰਯਾਮੀ ਦੀ ਭਗਤੀ ਲਗਾ ਕੇ ਸਾਡਾ ਵੀ ਭਲਾ ਹੋਵੇ। ਕਿਉਂ ਵਾਹਿਗੁਰੂ ਦੀ ਭਗਤੀ ਕਰਦੇ ਕਰਦੇ ਇੱਕ ਦਿਨ ਇੱਕ ਅਵਸਥਾ ਨੂੰ ਪ੍ਰਾਪਤ ਹੁੰਦੇ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਹਿੰਦੂ ਧਰਮ ਦੇ ਰੱਖਿਅਕ ਇਸ ਵਿਸ਼ੇ ਤੇ ਇੱਕ ਸ਼ਬਦ ਉਚਾਰਨ ਕਰਦੇ ਹਨ ਜਿਸ ਦੇ ਵਿੱਚ ਕੁਛ ਮਿਸਾਲਾਂ ਦੇ ਕੇ ਸਮਝਾਉਂਦੇ ਹਨ ਜਿੰਨਾ ਜਿੰਨਾ ਵਾਹਿਗੁਰੂ ਦੀ ਸ਼ਰਨ ਗਿਰ ਕੇ ਵਾਹਿਗੁਰੂ ਦੀ ਭਗਤੀ ਕੀਤੀ ਉਹ ਸਾਰੇ ਦੁੱਖਾਂ ਪਾਪਾਂ ਤੋਂ ਬਰੀ ਹੋਏ। ਜਿਸ ਦੇ ਵਿੱਚ ਇਉਂ ਫਰਮਾਉਂਦੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਨ ਕਾ ਸੀ ਤਾਂ ਕੋ ਜਸ ਗੁਰ ਧਾਰੋ ਹਿਓ ਟਲਤ ਨੂੰ ਜਾ ਕੇ ਸਿਮਰਨ ਅਨਿਰਭੈ ਪਦ ਪਾਇਆ ਦੁੱਖ ਹਰਤਾਏ ਬਿਤ ਕੋ ਸਵਾਮੀ ਤੈ ਕਾਹੇ ਬਿਸਰਾਇਆ ਜਬ ਹੀ ਸ਼ਰਨ ਗਹੀ ਕਿਰਪਾ ਨਿਤ ਗਜ ਗ੍ਰਾਹ ਤੇ ਛੂਟਾ ਮਿਮਾ ਨਾਮ ਕਹਾਂ ਲਓ ਵਰਨੋ ਰਾਮ ਕਹਿਤ ਬੰਧਨ ਤੇ ਟੂਟਾ ਅਜਾਮਲ ਪਾਪੀ ਜਗ ਜਾਣੇ ਨਿਮਕ ਮਾਹੇ ਨਿਸ਼ਤਾਰਾ ਨਾਨਕ ਕਹਿਤ ਚੇਤ ਚਿੰਤਾਮਨ ਤੈ ਵੀ ਉਤਰ ਸਾਰਾ। ਇਹ ਮਿਸਾਲਾਂ ਦੇ ਕੇ ਦੱਸ ਦਿਨ ਵੀ ਇਹਨਾਂ ਨੂੰ ਸਾਰੇ ਦੁੱਖਾਂ ਤੋਂ ਬਰੀ ਹੋਣਾ ਵਾਹਿਗੁਰੂ ਦੀ ਸ਼ਰਨ ਵਿੱਚ ਪ੍ਰਾਪਤ ਹੋਣ ਕਰਕੇ ਹੋਇਆ। ਪਹਿਲੇ ਪ੍ਰਮਾਣ ਗਣਕਾਂ ਦਾ ਦਿੰਦੇ ਹਨ ਪਾਪਾਂ ਦਾ ਹਰ ਪੁਰੋਤਾ ਗਣਕਾ ਪਾਪਣ ਨੇ ਪਾਪਾਂ ਦਾ ਹਰ ਪੁਰੋਤਾ ਗਣਕਾ ਪਾਪਣ ਨੇ ਗਲਹਾਰ ਪਰੋਤਾ। ਕਿਸੇ ਸ਼ਹਿਰ ਦੇ ਵਿੱਚ ਜਿੱਥੇ ਹੋਰ ਬਹੁਤ ਕਿਸਮ ਦੇ ਮਹੱਲੇ ਹਨ ਬਹੁਤ ਕਿਸਮ ਦੇ ਬਾਜ਼ਾਰ ਹਨ ਇੱਕ ਮਹੱਲਾ ਇਹੋ ਜਿਹਾ ਵੀ ਹੈ ਜਿਸ ਨੂੰ ਲੋਕ ਧਰਮਪੁਰਾ ਕਰਕੇ ਸੱਦਦੇ ਹਨ। ਨਾ ਤਾਂ ਧਰਮਪੁਰਾ ਹੈ ਲੇਕਿਨ ਦਰਅਸਲ ਉੱਥੇ ਅਧਰਮ ਹੁੰਦਾ ਹੈ। ਸਵਯੰ ਉੱਥੇ ਇੱਕ ਗਨਕਾ ਬੇਸ਼ੋ ਇੱਕ ਉੱਚੇ ਮਕਾਨ ਵਿੱਚ ਰਹਿੰਦੀ। ਬਚਪਨ ਤੋਂ ਹੀ ਜਿਸ ਦਾ ਜਨਮ ਇਹੋ ਜਿਹੇ ਥਾਂ ਹੋਇਆ ਉਹੋ ਜਿਹੀ ਸਿੱਖਿਆ ਉਹੋ ਜਿਹੇ ਖਿਆਲਾਤ ਉਹੋ ਜਿਹੇ ਸੁਭਾਅ ਬਣ ਜਾਂਦਾ ਇਨਸਾਨ ਦਾ। ਸੋ ਉਸਨੇ ਆਪਣੀ ਜ਼ਿੰਦਗੀ ਦੇ ਜਦ ਤੋਂ ਹੋਸ਼ ਸੰਭਲੀ ਸਿਵਾਏ ਗੁਨਾਹਾਂ ਤੇ ਕੁਛ ਕੀਤਾ ਹੀ ਨਹੀਂ। ਦੁਨੀਆਂ ਤੇ ਦੋ ਕਿਸਮ ਦੇ ਕਰਮ ਮੰਨੇ ਹਨ ਚੰਗੇ ਔਰ ਮਾੜੇ ਪਾਪ ਕਰਮ ਔਰ ਪੁੰਨ ਕਰਮ। ਪਾਪ ਕਰਮਾਂ ਦਾ ਫਲ ਦੁੱਖ ਹੈ ਪੁੰਨ ਕਰਮਾਂ ਦਾ ਫਲ ਸੁੱਖ ਹੈ। ਭਾਵੇਂ ਕਰਮਾਂ ਦੀ ਫਿਲਾਸਫੀ ਜੇ ਪੂਰੀ ਵਿਚਾਰ ਕੀਤੀ ਜਾਵੇ ਬੜੇ ਸਮੇਂ ਦੀ ਜ਼ਰੂਰਤ ਹੈ ਬਹੁਤ ਗਹਿਰੀ ਹੈ। ਕਰਮ ਬਹੁਤ ਕਿਸਮ ਦੇ ਹਨ ਲੇਕਿਨ ਆਮ ਮੋਟੇ ਅੱਖਰਾਂ ਵਿੱਚ ਪਾਪ ਤੇ ਪੁੰਨ ਦੋ ਕਿਸਮ ਦੇ ਕਰਮ ਮੰਨੇ ਹਨ। ਜਿਨ੍ਹਾਂ ਕਰਮਾਂ ਤੋਂ ਸ਼ਾਸਤਰ ਗੁਰਬਾਣੀ ਸਤਪੁਰਸ਼ ਰੋਕਦੇ ਹਨ ਉਹਨਾਂ ਨੂੰ ਪਾਪ ਕਰਮ ਗੁਨਾਹ ਕਰਮ ਕਿਹਾ ਜਾਂਦਾ। ਜਿਨ੍ਹਾਂ ਨੂੰ ਕਰਮ ਦੀ ਤਾਕੀਦ ਕਰਦੇ ਹਨ ਉਹ ਪੁੰਨ ਕਰਮ ਕਹੇ ਜਾਂਦੇ ਹਨ। ਕਿਉਂਕਿ ਗੁਰਬਾਣੀ ਸ਼ਾਸਤਰ ਸਤਪੁਰਸ਼ ਜੀਵਾਂ ਨੂੰ ਸੁਖਾਂ ਵੱਲ ਪ੍ਰੇਰਦੇ ਹਨ ਜਿਵੇਂ ਵਾਲਦੈਨ ਆਪਣੇ ਬੱਚਿਆਂ ਨੂੰ ਹਮੇਸ਼ਾ अच्छी शिक्षा देने की कोशिश करया करते हैं। इसी तरह ही गुरबाणी माता दी न्याई है, शास्त्र माता दी न्याई, सिख रूपी बच्चों नूं शुभ कर्मां वल प्रेरदे हन, बुरे कर्मां तों रोकदे हन। गुनाह पाप कर्म है तां बुरा, पर सुभा होण करके कई जन्मां दे सोसाइटी इहो जी होण करके, लिटरेचर इहो जिहा होण करके, इंसान दी इहो जिहे कर्मां विच प्रवृत्ति हो जाया करदी है। ਇਉਂ ਦੱਸਦੇ ਹਨ ਹੈ ਤਾਂ ਪਾਪ ਬੁਰਾ ਪਰ ਪਾਪੀ ਕੋ ਪਿਆਰਾ ਹੈ। ਪਾਪੀ ਕੋ ਪਿਆਰਾ ਪਾਪ ਬੁਰਾ, ਪਾਪੀ ਕੋ ਪਿਆਰਾ ਪਾਪ ਬੁਰਾ। ਪਾਪੀ ਕੋ ਪਿਆਰਾ, ਪਾਪ ਹੈ ਤਾਂ ਬੁਰਾ, ਇਹਦਾ ਫਲ ਦੁੱਖ ਹੈ। ਪਰ ਪਾਪੀ ਨੂੰ ਸੁਭਾਅ ਹੋਣ ਕਰਕੇ, ਆਦਤ ਬਣੀ ਹੋਣ ਕਰਕੇ ਉਹ ਪਿਆਰਾ ਲੱਗਦਾ, ਚੰਗਾ ਲੱਗਦਾ, ਇਸ ਕਰਕੇ ਉਸਨੂੰ ਛੱਡਣ ਵਿੱਚ ਵੀ ਦਿੱਕਤ ਪੇਸ਼ ਆਉਂਦੀ ਹੈ। ਨਹੀਂ ਛੇਤੀ ਨਾ ਛੱਡ ਦੇਵੇ, ਕਦੇ ਦਿੱਕਤ ਪੇਸ਼ ਆਉਂਦੀ ਹੈ। ਸੁਭਾਅ ਬਣਿਆ ਹੋਇਆ, ਸੁਭਾਅ ਨੂੰ ਬਦਲਣਾ ਗੱਲ ਹੋਰ, ਦਰਅਸਲ ਕੁਛ ਵੀ ਨਹੀਂ। ਸਵਯੋਂ ਪਾਪ ਬੁਰੀ ਚੀਜ਼, ਇਸ ਪਾਪ ਤੋਂ ਰੋਕਿਆ ਹੈ ਇਹਨਾਂ ਕਰਮਾਂ ਤੋਂ, ਯਾਨੀ ਜਿਹਨਾਂ ਦਾ ਫਲ ਦੁੱਖ ਹੈ। ਗੁਰਬਾਣੀ ਵਾਰ ਵਾਰ ਆਵਾਜ਼ਾਂ ਦੇ ਕੇ ਇਸ ਜੀਵ ਨੂੰ ਇਉਂ ਰੋਕਦੀ ਹੈ। ਤੇਰਾ ਕੋਈ ਵੀ ਨਾ ਬੇਲੀ ਹੋਵੇ, ਪਾਪ
thank you.
ਸਦਾ ਪਛੋਤਾਪ ਹੈ ਗੁਣ ਗੋਪਾਲ ਫਿਰ ਕਦੋਂ ਸੇਦੇ ਆਵ ਤਰਬਰ ਵਿਛੁਨੇ ਨਾ ਪਾਤ ਜੁੜਤੇ ਜਮ ਮਗ ਗਾਉਣ ਅਕੇਲੀ ਬੇਮੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰ ਦੁਹੇਲੀ ਨਿਉ ਦੱਸਿਆ ਪਾਪੀ ਪਾਪ ਕਮਾਉਣ ਦੇ ਕਰਦੇ ਹਾਏ ਹਾਏ ਨਾਨਕ ਜੂ ਮਥਨ ਵਧਾਣੀ ਆ ਮਥੇ ਧਰਮ ਕਿਉਂ ਮਧਾਣੀ ਦੁੱਧ ਰਿੜਕਦੀ ਹੈ ਇਉਂ ਧਰਮ ਰਾਜਾ ਪਾਪੀਆਂ ਨੂੰ ਰਿੜਕੇਗਾ ਸਜਾਵਾਂ ਦੇਵੇ ਕਿਤੇ ਆਦਿ ਇਹਨਾਂ ਦੁੱਖਾਂ ਤੋਂ ਬਚਾਉਣ ਵਾਸਤੇ ਥਾਂ ਥਾਂ ਗੁਰਬਾਣੀ ਗੁਰੂ ਰੂਪ ਹੈ ਯਾਨੀ ਗੁਰੂ ਸਾਨੂੰ ਮਨਾ ਕਰਦਾ ਰੋਕਦਾ ਹੈ ਜਿਵੇਂ ਕਈ ਨੁਕਸਾਨ ਦੇ ਕੰਮਾਂ ਤੋਂ ਲੈ ਪਿਤਾ ਆਪਣੇ ਬੱਚਿਆਂ ਨੂੰ ਰੋਕਿਆ ਕਰਦਾ ਹੈ ਪਾਪ ਨੂੰ ਇੱਕ ਜਾਣ ਕੇ ਕਰਨਾ ਇੱਕ ਅਚਨਚੇਤ ਹੋ ਜਾਣੇ ਅਚਨਚੇਤ ਕਿਵੇਂ ਪੈਰਾਂ ਹੇਠਾਂ ਕੀੜੇ ਕਰਕਟ ਆ ਕੇ ਮਰ ਜਾਣੇ ਇਹੋ ਜੇ ਇਹਨੂੰ ਅਚੇਤ ਪਾਪ ਕਿਹਾ ਜਾਂਦਾ ਹੈ ਤੇ ਗੁਰਬਾਣੀ ਤਾਂ ਕਹਿੰਦੀ ਅਚੇਤ ਪਾਪ ਤੇ ਵੀ ਡਰਨਾ ਚਾਹੀਦਾ ਜਾਣ ਕੇ ਤਾਂ ਕੀ ਕਰਨੇ ਨਰ ਅਚੇਤ ਪਾਪ ਤੇ ਡਰੇ ਦੀਨਾ ਨਾਥ ਅਨਾਥ ਕਰਨਾ ਮੈਂ ਸ਼ਰਨ ਤਾਹੇ ਤੁਮ ਪੜੇ ਵਾਹਿਗੁਰੂ ਅੰਤਰਯਾਮੀ ਦੀ ਚਰਨ ਗਿਰ ਉਸਦਾ ਭਜਨ ਕਰ ਇਉਂ ਤੇਰਾ ਭਲਾ ਹੋ ਗਿਆ ਇਉਂ ਰੋਕਿਆ ਗਿਆ ਹੈ ਗੁਰਬਾਣੀ ਰੋਕਦੀ ਹੈ ਬਾਕੀ ਦੂਸਰੇ ਸ਼ੁਭ ਕਰਮਾਂ ਵੱਲ ਨਾਮ ਦਾਨ ਇਸ਼ਨਾਨ ਵੱਲ ਪ੍ਰੇਰਦੀ ਹੈ ਵੀ ਇਹ ਕਰੋ ਕਿਉਂਕਿ ਉਹਨਾਂ ਦਾ ਫਲ ਸੁੱਖ ਹੈ ਅਵਿਨਾਸ਼ੀ ਸੁੱਖ ਹੈ ਆਓ ਇਉਂ ਪਾਪ ਇਨਸਾਨ ਕਿਉਂ ਕਰਦਾ ਹੈ ਇਹ ਜਾਣਦਾ ਬੁੱਝਦਾ ਹੋਇਆ ਵੀ ਇਹ ਬੁਰਾ ਹੈ ਫਿਰ ਵੀ ਉਹ ਕਰਦਾ ਹੈ ਉਹ ਸੁਭਾਅ ਦੇ ਅਧੀਨ ਹੋਇਆ ਕਰਦਾ ਜਨਮਾਂ ਜਨਮਾਤਰਾਂ ਦੇ ਸੁਭਾਵ ਜਨਮਾਂ ਜਨਮਾਤਰਾਂ ਦੇ ਨੇਚੇ ਜਨਮਾਂ ਜਨਮਾਤਰਾਂ ਦੀਆਂ ਬੁਰੀਆਂ ਆਦਤਾਂ ਬੁਰਾ ਲਿਟਰੇਚਰ ਬੁਰੀ ਸੁਸਾਇਟੀ ਇਹਨਾਂ ਗੱਲਾਂ ਦਾ ਫਲ ਪਾਪ ਜਾਂ ਗੁਨਾਹ ਹੋਇਆ ਕਰਦਾ ਸੋ ਇਸ ਕਰਕੇ ਇਹਨਾਂ ਦੇ ਅਧੀਨ ਹੋ ਕੇ ਇਨਸਾਨ ਵਾਰ ਵਾਰ ਪਾਪਾਂ ਵਿੱਚ ਪ੍ਰਵਿਰਤ ਹੁੰਦਾ ਹੈ ਕਈ ਲੋਕ ਪਛਤਾਪ ਵੀ ਕਰਦੇ ਹਨ ਲੇਕਿਨ ਪਾਪਾਂ ਦੇ ਪ੍ਰਵਿਰਤ ਹੋਣ ਦਾ ਕਾਰਨ ਇਹ ਕੁਛ ਹੈ ਇਉਂ ਗਣਕਾ ਕਿਉਂਕਿ ਉਸਦਾ ਜਨਮ ਇਹੋ ਜਿਹੇ ਥਾਂ ਹੋਇਆ ਬਚਪਨ ਤੋਂ ਇਹੋ ਜਿਹੇ ਹੀ ਉਸਨੂੰ ਸਿੱਖਿਆ ਇਹੋ ਜਿਹੇ ਖਿਆਲਾਤ ਇਹੋ ਜਿਹੀ ਸੁਸਾਇਟੀ ਸੋ ਉਸਨੇ ਸਾਰੀ ਜ਼ਿੰਦਗੀ ਹੁਣ ਤੱਕ ਜਿਤਨੀ ਬਤੀਤ ਕੀਤੀ ਗੁਨਾਹਾਂ ਵਿੱਚ ਹੀ ਬਤੀਤ ਕੀਤੀ ਗਣਕਾ ਪਾਪਣ ਹੋਏ ਕਿ ਪਾਪਾਂ ਦਾ ਗੱਲ ਹਾਰ ਪਰੋ ਥੋੜੇ ਜਿਹੇ ਪਾਪ ਨਹੀਂ ਕੀਤੇ ਪਾਪਾਂ ਦਾ ਮਾਨੋ ਗਲ ਹਾਰੇ ਫਰੋਲੇ, ਬਹੁਤ ਹੀ ਪਾਪ ਕੀਤੇ ਮਤਲਬ ਹੈ। ਪਾਪਾਂ ਦਾ ਹਰ ਪ੍ਰੋਤਾਂਗਨ ਕਾ ਪਾਪਣ ਨੇ, ਪਾਪਾਂ ਦਾ ਹਰ ਪ੍ਰੋਤਾਂਗਨ ਕਾ ਪਾਪਣ ਨੇ, ਗੱਲ ਹਾਰ ਪਰੋਤਾ। ਉਸਦੇ ਚਿੱਤ ਵਿੱਚ ਇਹ ਜੇ ਥਾਂ ਉਸਦਾ ਜਨਮ, ਇਹ ਜੇ ਥਾਂ ਉਸਦਾ ਵਾਸਾ, ਬੇਅੰਤ ਉਸਦੀ ਪ੍ਰਵਿਰਤੀ ਬੁਰੇ ਗੁਨਾਹਾਂ ਪਾਪਾਂ ਵਿੱਚ ਹੋਣ ਕਰਕੇ, ਫਿਰ ਵੀ ਉਸਦੇ ਚਿੱਤ ਵਿੱਚ ਇਹ ਜੇ ਖਿਆਲਾਤ ਆ ਕੇ ਉਸਦੇ ਚਿੱਤ ਨੂੰ ਬੇਬਲ ਕਰਿਆ ਕਰਦੇ ਸਨ। ਮਨਾ ਮਾਨੁਖ ਸਰੀਰ ਲੱਖ 84 ਜੂਨ ਵਿੱਚੋਂ ਉੱਤਮ ਦੇਹੀ ਬਾਦਸ਼ਾਹ ਦੇਹੀ ਸਭ ਜੂਨੀਆਂ ਦੀ ਸਰਦਾਰ ਦੇਹੀ, ਜੋ ਕਿ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ ਦਰਵਾਜ਼ਾ। ਦਰਅਸਲ ਇਸਦਾ ਮੁੱਦਾ ਹੀ ਉਦੇਸ਼ ਹੀ ਵਾਹਿਗੁਰੂ ਦੀ ਪ੍ਰਤੀ ਕਰਕੇ ਉਸਨੂੰ ਮਿਲਣਾ ਹੈ। ਇਸ ਮਾਨੁਖ ਸਰੀਰ ਨੂੰ ਪਾ ਕੇ ਇਸਨੂੰ ਭਗਤੀ ਤੋਂ ਉਲਟ ਗੁਨਾਹਾਂ ਵਿੱਚ ਬਰਬਾਦ ਕਰ ਦੇਣਾ ਕੀ ਦਾਨਾਈ ਹੈ। ਆਪਣੇ ਆਪ ਨਾਲ ਬੇਇਨਸਾਫ਼ੀ ਹੈ, ਆਪਣਾ ਬੁਰਾ ਆਪ ਕਰਨਾ ਹੈ, ਆਪਣਾ ਗਲਾ ਆਪ ਕੁੱਟਣਾ ਹੈ। ਇਤਿਆਦ ਇਹ ਜਿਹੇ ਖਿਆਲਾਤ ਉਹਦੇ ਦਿਲ ਵਿੱਚ ਆ ਕੇ ਉਸਦੇ ਚਿੱਤ ਨੂੰ ਬੇਬਲ ਕਰਦਿਆ ਕਰਦੇ ਸਨ। ਪਰ ਹਾਲਤ ਕਿਹੋ ਜਿਹੀ ਸੀ? ਲੰਗੜੇ ਗਧੇ ਵਰਗੀ। ਲੰਗੜਾ ਗਧਾ ਜਿੱਲਣ ਵਿੱਚ ਫਸਿਆ, ਕੋਸ਼ਿਸ਼ ਕਰਦਾ ਨਿਕਲਣ ਦੀ, ਡੰਗਾ ਡੁੰਗਾ ਮਾਰਦਾ। ਜਿੱਲਣ ਦਾ ਸੁਭਾਅ ਹੈ ਜਿਹੜਾ ਉਹਦੇ ਵਿੱਚ ਫਸ ਜਾਏ, ਜਿੱਲਣ ਜਿਉਂ ਜਿਉਂ ਨਿਕਲਣ ਦੀ ਕੋਸ਼ਿਸ਼ ਕਰਦਾ ਹੋਰ ਤਸੀ ਜਾਂਦਾ ਹੁੰਦਾ, ਜਿੰਨੀ ਦੇਰ ਤੱਕ ਦੂਸਰਾ ਕੋਈ ਫੜ ਕੇ ਕੱਢ ਨਾ ਲਵੇ, ਇਹ ਉਹਦਾ ਸੁਭਾਅ ਹੁੰਦਾ ਜਿੱਲਣ ਦਾ। ਸੋ ਜਿਉਂ ਜਿਉਂ ਲੰਗੜਾ ਗਧਾ ਟੰਗਾਂ ਮਾਰਦਾ ਹੋਰ ਤਸੀ ਜਾਂਦਾ। ਸੋ ਖਿਆਲ ਤਾਂ ਇਹਦੇ ਚਿੱਤ ਵਿੱਚ ਇਹੋ ਜਿਹੇ ਆਉਂਦੇ ਹਨ, ਖਿਆਲ ਆ ਕੇ ਚਿੱਤ ਨੂੰ ਬੜਾ ਬੇਬਲ ਕਰ ਦਿੰਦੇ ਹਨ, ਪਰ ਉਹ ਲੰਗੜੇ ਗਧੇ ਵਾਲੀ ਹਾਲਤ ਹੈ। ਜਿੰਨੀ ਦੇਰ ਤੱਕ ਮਦਦ ਨਹੀਂ ਮਿਲਦੀ, ਉਨੀ ਦੇਰ ਤੱਕ ਇਸ ਜਿੱਲਣ ਵਿੱਚੋਂ ਨਿਕਲਣਾ ਬੜਾ ਹੀ ਮੁਹਾਲ। ਇਹ ਕਿਉਂ? ਇਹੋ ਜਿਹੇ ਥਾਂ ਜਨਮ, ਇਹੋ ਜਿਹੇ ਕੰਮਾਂ ਵਿੱਚ ਪ੍ਰਵਿਰਤੀ, ਇਹ ਜੇ ਖਿਆਲਾਤ ਫਿਰ ਕਿਉਂ ਉੱਠਦੇ ਸਨ? ਸਤਸੰਗ ਇਹ ਕੋਈ ਪਿਛਲੇ ਜਨਮ ਦਾ ਹਿਰਦੇ ਦੇ ਵਿੱਚ ਭਗਤੀ ਦਾ ਅੰਕਰ ਪਿਆ ਹੈ ਜਿਹੜਾ ਇਸਨੂੰ ਉੱਚੇ ਪਾਸੇ ਨੂੰ ਪ੍ਰੇਰਦਾ। ਜਿਤਨੇ ਸਰੀਰ ਹਨ ਇਹ ਮਾਨੋ ਪਿਛਲੇ ਕਰਮਾਂ ਨੇ ਸ਼ਕਲਾਂ ਧਾਰੀਆਂ ਹੁੰਦੀਆਂ ਹਨ, ਪਿਛਲੇ ਕਰਮਾਂ ਦਰਚਿਤ ਹੋਇਆ ਕਰਦੇ ਹਨ। ਉਹ ਪਿਛਲੇ ਕਰਮਾਂ ਦੇ ਸ਼ੁਭ ਅਸ਼ੁਭ ਬੀਜ ਜਿਹੜੇ ਹਨ ਹਿਰਦੇ ਰੂਪੀ ਧਰਤੀ ਵਿੱਚ ਪਏ ਹੁੰਦੇ ਹਨ, ਜਿਹੇ ਜਿਹੇ ਬੀਜ ਹੁੰਦੇ ਨੇ ਉਸ ਪਾਸੇ ਨੂੰ ਪ੍ਰੇਰਦੇ ਹਨ। ਬੀਜ ਜ਼ਮੀਨ ਵਿੱਚ ਪਿਆ ਹੋਵੇ, ਜ਼ਮੀਨ ਨੂੰ ਫਾੜ ਕੇ ਉੱਗਣ ਦੀ ਕੋਸ਼ਿਸ਼ ਕਰਦਾ, ਇਹ ਬੀਜ ਦਾ ਸੁਭਾਵ ਹੈ। ਕਿਸੇ ਥਾਂ ਕਿਸੇ ਜੜੀ ਬੂਟੀ ਦਾ ਬੀਜ ਪਿਆ ਹੋਵੇ ਉਹ ਵੀ ਉੱਗੇਗਾ, ਪਰ ਉੱਗੇਗਾ ਉਦੋਂ ਜਿਸ ਵਕਤ ਉਸਨੂੰ ਪਾਣੀ ਆ ਜਾਏਗਾ, ਬਾਰਿਸ਼ ਭਰ ਜਾਏਗੀ, ਉਤਨੀ ਦੇਰ ਤੱਕ ਪਿਆ ਰਹੇਗਾ ਜ਼ਮੀਨ ਦੇ ਵਿੱਚ। ਇਸੇ ਤਰ੍ਹਾਂ ਹੀ ਹਿਰਦਾ ਰੂਪੀ ਜ਼ਮੀਨ ਹੈ, ਇਸ ਦੇ ਵਿੱਚ ਪਿਛਲੇ ਜਨਮਾਂ ਦਾ ਪ੍ਰਤੀਤ ਹੁੰਦਾ, ਗਣਕਾ ਦਾ ਭਗਤੀ ਦਾ ਅੰਕਰ ਪਿਆ ਹੋਇਆ, ਬੀਜ ਪਿਆ ਹੋਇਆ ਹੈ ਜਿਹੜਾ ਉੱਗਣ ਦੀ ਕੋਸ਼ਿਸ਼ ਕਰਦਾ ਹੈ, ਜਿਹੜਾ ਕੋਸ਼ਿਸ਼ ਕਰਦਾ ਉੱਗਣ ਦੀ, ਇਸ ਪਾਸੇ ਲੱਗਣ ਦੀ, ਪਰ ਵਸ ਨਹੀਂ, ਅਜੇ ਮਦਦ ਦੀ ਲੋੜ ਹੈ। ਸਤਸੰਗ ਇਸੀ ਤਰ੍ਹਾਂ ਬਹੁਤ ਸਾਰਿਆਂ ਨਾਲ ਬੀਤਦੀ ਹੈ। ਸਦਨੇ ਦਾ ਨਾਂ ਕਈ ਦਫ਼ਾ ਸੁਣਿਆ ਹੋਣਾ, ਸਦਨਾ ਕਸਾਈ ਕਰਕੇ ਹੋਇਆ, ਜਨਮ ਕਸਾਈਆਂ ਦੇ ਘਰ, ਬੱਕਰੇ ਵੱਢਣੇ, ਸੋ ਮਾਂਸ ਵੇਚਣਾ, ਸਦਨਾ ਨਾਮ ਕਰਕੇ ਇੱਕ ਲੜਕਾ ਕਸਾਈਆਂ ਦੇ ਘਰ, ਬਚਪਨ ਤੋਂ ਹੀ ਇਹ ਕਾਇਦਾ ਹੁੰਦਾ ਹੈ ਜਿਹੇ ਜਿਹੇ ਕਰਦੇ।
ਥੋੜ੍ਹਾ ਬਹੁਤ ਉਹ ਹਜੇ ਕਰਤੱਵ ਬਚਪਨ ਤੋਂ ਹੀ ਲੱਗ ਪੈਂਦੇ ਨੇ, ਕਿਉਂਕਿ ਉਹ ਹਜੇ ਹੁੰਦਾ ਹੈ, ਉੱਥੇ ਸੰਸਕਾਰ ਬਣੇ ਹੁੰਦੇ ਆ। ਇਸੇ ਤਰ੍ਹਾਂ ਇਹ ਸਦਨੇ ਨੂੰ ਵੀ ਉਸਦੇ ਪਿਤਾ ਨੇ ਦੁਕਾਨ 'ਤੇ ਬਿਠਾਉਣਾ ਸ਼ੁਰੂ ਕਰ ਦਿੱਤਾ ਕਿ ਇੱਕ ਤਾਂ ਹੀ ਇਹ ਸਦਨਿਆਂ ਬੈਠ ਮੈਂ ਕੰਮ ਜਾਣਾ ਹੈ, ਮਾਸ ਵਿੱਚ ਹੀ ਪਹਿਲਾਂ ਪਹਿਲਾਂ ਤਾਂ ਇਉਂ ਕਰਦਾ ਰਿਹਾ। ਪਰ ਉਸਦੇ ਚਿੱਤ ਵਿੱਚ ਨਫ਼ਰਤ, ਉਹ ਚਾਹੁੰਦਾ ਨਹੀਂ ਸੀ, ਇਸਨੂੰ ਪਸੰਦ ਨਹੀਂ ਸੀ ਕਰਦਾ। ਸੋ ਇਸੀ ਤਰ੍ਹਾਂ ਥੋੜ੍ਹਾ ਜਿਹਾ ਵੱਡਾ ਹੋਇਆ, ਉਹਨੂੰ ਹੁਣ ਬੱਕਰਿਆਂ ਦੇ ਗਲ ਵੜਨੇ ਪੈ ਗਏ। ਉਹਦਾ ਪਿਤਾ ਇਹ ਵੀ ਕਹਿਣ ਲੱਗਾ ਵੀ ਇਹ ਵੀ ਕੰਮ ਕਰਿਆ ਕਰਨਾ ਪਿਆ, ਹੁਕਮਨ ਕਰਨਾ ਪਿਆ, ਚਿੱਤ ਨਹੀਂ ਸੀ ਚਾਹੁੰਦਾ। ਚਿੱਤ ਵਿੱਚ ਉਸਦੇ ਇਸ ਕੰਮ ਤੋਂ ਨਫ਼ਰਤ ਸੀ। ਵਾਹਿਗੁਰੂ ਦੀ ਭਗਤੀ ਦਾ ਅੰਕੁਰ ਪਿਆ ਪ੍ਰਤੀਤ ਹੁੰਦਾ ਸੀ, ਬਲਕਿ ਇੱਥੇ ਤੱਕ ਉਹਦੇ ਹਿਰਦੇ ਵਿੱਚ ਵਾਹਿਗੁਰੂ ਦੀ ਭਗਤੀ ਦਾ ਅੰਕੁਰ ਸੀ। ਜੇ ਕਿਤੇ ਪਰਮੇਸ਼ਰ ਦੇ ਨਾਮ ਦੀ ਧੁਨੀ ਉਸਦੇ ਕੰਨ ਵਿੱਚ ਪੈ ਜਾਂਦੀ, ਉਹ ਵਜਦ ਵਿੱਚ ਮਸਤੀ ਵਿੱਚ ਆ ਜਾਇਆ ਕਰਦਾ ਸੀ, ਨੱਚ ਉੱਠਦਾ ਸੀ, ਉਸਦੇ ਵੱਸ ਨਹੀਂ ਸੀ ਜਾਂਦਾ, ਇਹੋ ਜਿਹੀ ਹਾਲਤ ਹੋ ਜਾਂਦੀ ਸੀ। ਇੱਕ ਦਫ਼ਾ ਦਾ ਜ਼ਿਕਰ, ਸਿਰ 'ਤੇ ਮਾਨਸ ਦਾ ਟੋਕਰਾ ਹੈ, ਲਈ ਜਾ ਰਿਹਾ ਹੈ ਸਦਨਾ, ਦੂਰੋਂ ਫਸਲਾਂ ਦੇ ਉੱਪਰ ਦੀ ਪ੍ਰਭੂ ਦੇ ਭਜਨ ਦੀ ਆਵਾਜ਼ ਲਹਿਰਾਉਂਦੀ ਹੋਈ ਉਸਦੇ ਕੰਨ ਵਿੱਚ ਇਉਂ ਪੈਂਦੀ ਹੈ। ਸਿਮਰਨ ਭਜਨ ਦਿਆ ਨਹੀਂ ਕਿਨੀ ਤਾਂ ਮੁਖ ਚੋਟਾਂ ਖਾਵੇਂਗਾ, ਸਿਮਰਨ ਭਜਨ ਦਿਆ ਨਹੀਂ ਕਿਨੀ ਤਾਂ ਮੁਖ ਚੋਟਾਂ ਖਾਵੇਂਗਾ, ਸਿਮਰ ਪਛਤਾਏਗਾ ਮਨ, ਪਾਪੀ ਜੇਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਏਗਾ, ਲਾਲਚ ਲੱਗ ਕੇ ਜਨਮ ਗਵਾਇਆ ਮਾਇਆ ਭਰਮ ਭੁਲਾਏਗਾ, ਤਨ ਜੋਬਨ ਕਾ ਗਰਬ ਨਾ ਕੀਜੈ ਕਾਗਤ ਜਿਉਂ ਗਲ ਜਾਏਗਾ, ਜੋ ਜਮ ਆਏ ਕੇਸ ਗਏ ਪਟਕੇ ਤਾਂ ਦਿਨ ਕਛ ਨਾ ਵਸਾਏਗਾ, ਸਿਮਰਨ ਭਜਨ ਦਇਆ ਨਹੀਂ ਕੀ ਤਾਂ ਮੁਖ ਚੋਟਾਂ ਖਾਏਗਾ। ਸਿਮਰਨ ਪਰਮੇਸ਼ੁਰ ਦੇ ਨਾਵਾਂ ਦਾ ਚਿੰਤਨ ਕਰਨਾ, ਇਸਨੂੰ ਸਿਮਰਨ ਕਰਨਾ ਕਹਿੰਦੇ ਹਨ। ਵੇਖੜੀ ਬਾਣੀ ਦੁਆਰਾ ਜ਼ਬਾਨ ਹਿਲਾ ਕੇ ਸਿਮਰਨ ਕੀਤਾ ਜਾਂਦਾ, ਸਿਮਰਨ ਵੈਸੇ ਯਾਦ ਦਾ ਨਾਂ ਹੈ। ਪਰਮੇਸ਼ੁਰ ਨੂੰ ਵਾਹਿਗੁਰੂ ਨੂੰ ਕਿਵੇਂ ਕਿਸੇ ਤਰੀਕੇ ਕਿਸੇ ਯੁਕਤੀ ਦੁਆਰਾ ਯਾਦ ਕਰਨਾ, ਉਹਨੂੰ ਸਿਮਰਨ ਕਰਨਾ ਕਹਿੰਦੇ ਹਨ। ਸਿਮਰਨ ਜ਼ਬਾਨ ਹਿਲਾ ਕੇ ਮਾਲਾ ਦੁਆਰਾ ਵੀ ਕੀਤਾ ਜਾਂਦਾ। ਫਿਰ ਜ਼ਬਾਨ ਤੋਂ ਪਰੇ ਜਿਨ ਬਿਨ ਰਸਨਾ ਜੋ ਜਪੇ ਹੈ ਆਓ ਕੋਈ ਜਾਣੇ ਕੈਸਾ ਨਾ। ਬਿਨ ਰਸਨਾ ਉਸਤਤ ਕਰਾਈ, ਜੀਵਨ ਹਿੱਲੇ ਬੁੱਲ ਨਾ ਫਰਕੇ, ਪਾਕ ਨਵਾਜ਼ੀ ਸੋਈ। ਅਜੱਪਾ ਜਾਪਨਾ ਵਿਸਰੈ ਆਦਿ ਜੁਗਾਦ ਸਮਾਏ, ਯਾਨੀ ਜਿੱਥੇ ਜ਼ਬਾਨ ਨਾ ਹਿੱਲੇ, ਖਿਆਲ ਹੀ ਕੰਮ ਕਰੇ। ਪਹਿਲੇ ਵਿਅਕਤੀ ਬਾਣੀ ਕਹਿਲਾਉਂਦੀ ਹੈ, ਉਸ ਤੋਂ ਦਸ ਗੁਣਾ ਫਲ ਮੱਧਮਾ ਬਾਣੀ ਵਿੱਚ ਹੋ ਜਾਂਦਾ। ਕੰਠ ਵਿੱਚ ਜ਼ਬਾਨ ਨਹੀਂ ਹਿਲਦੀ, ਬੁੱਲ ਨਹੀਂ ਹਿਲਦੇ, ਖਿਆਲ ਹੀ ਕੰਮ ਕਰਦਾ, ਖਿਆਲ ਨਾਲ ਸਿਮਰਨ ਕੀਤਾ ਜਾਂਦਾ। ਉਸ ਤੋਂ ਦਸ ਗੁਣਾ ਫਲ ਹੋ ਜਾਂਦਾ ਹਿਰਦੇ ਸਥਾਨ ਵਿੱਚ, ਜਿਹਨੂੰ ਪਸੰਤੀ ਬਾਣੀ ਕਹਿੰਦੇ ਨੇ। ਉਸ ਤੋਂ ਦਸ ਗੁਣਾ ਫਲ ਪਰਾ ਬਾਣੀ ਵਿੱਚ ਹੋ ਜਾਂਦਾ ਹੈ, ਨਾਭੀ ਵਿੱਚ ਜਾ ਕੇ, ਯਾਨੀ ਜ਼ਬਾਨ ਨਾਲ ਬੈਖੜੀ ਬਾਣੀ ਨਾਲੋਂ ਪਰਾ ਬਾਣੀ ਵਿੱਚ ਜਾ ਕੇ ਹਜ਼ਾਰ ਗੁਣਾ ਫਲ ਹੋ ਜਾਂਦਾ। ਜ਼ਬਾਨ ਨਾਲ ਹਜ਼ਾਰ ਦਫ਼ਾ ਕਿਹਾ ਜਾਵੇ ਪਰਮੇਸ਼ੁਰ ਦਾ ਨਾਮ, ਉੱਥੇ ਜਾ ਕੇ ਇੱਕ ਦਫ਼ਾ ਕਿਹਾ ਜਾਵੇ, ਇੱਕੋ ਜਿਹੀ ਫਲ ਹੈ। ਸੰਯੋਗ ਕਰਕੇ, ਕਿਉਂਕਿ ਉੱਥੇ ਇਕਾਗਰਤਾ ਬਹੁਤ ਹੀ ਹੈ, ਇੱਥੇ ਤੱਕ ਬਾਣੀਆਂ ਖਤਮ ਹਨ, ਉਸ ਤੋਂ ਅੱਗੇ ਅਨੰਤ ਸ਼ਬਦ ਦੀ ਵਾਰੀ ਆਉਂਦੀ ਹੈ। ਦੋਨਾਂ ਅੱਖਾਂ ਦੇ ਮੱਧ ਅਤੇ ਨੱਕ ਦੀ ਜੜ੍ਹ ਹੈ ਜਿੱਥੇ, ਉੱਥੇ ਬਿਰਤੀ ਰੋਕੀ ਜਾਂਦੀ ਹੈ। ਉਸ ਤੋਂ ਅੱਗੇ ਤ੍ਰਿਪਤੀ ਸਥਾਨ ਵਿੱਚ ਬਿਰਤੀ ਰੋਕ ਕੇ ਵੀ ਸਿਮਰਨ ਹੁੰਦਾ ਹੈ, ਦਸਵੇਂ ਦੁਆਰ ਵਿੱਚ ਬਿਰਤੀ ਰੋਕ ਕੇ ਵੀ ਸਿਮਰਨ ਹੁੰਦਾ। ਯਾਨੀ ਸਿਮਰਨ ਦੇ ਇਹ ਬੇਅੰਤ ਤਰੀਕੇ ਹੈ। ਇੱਥੇ ਫਰਮਾਉਂਦੇ ਹਨ ਸਿਮਰਨ, ਨਾ ਤਾਂ ਸਿਮਰਨ ਕੀਤਾ ਪਰਮੇਸ਼ੁਰ ਦੇ ਨਾਮ ਦਾ, ਨਾ ਭਜਨ ਕੀਤਾ। ਭਜਨ ਕਹਿੰਦੇ ਨੇ ਕੀਰਤਨ, ਭਜਨ ਗਾਉਣੇ, ਭਜਨ ਤੁਮਰੇ ਭਜਨ ਕੱਟੇ ਜਮ ਫਾਸਾ। ਅਰਦਾਸ ਜੀ ਕਹਿੰਦੇ ਨੇ, ਪ੍ਰਭੂ ਤੇਰੇ ਜਿਹੜੇ ਭਜਨ ਗਾਉਣੇ ਹਨ, ਤੇਰਾ ਕੀਰਤਨ ਕਰਨਾ ਹੈ, ਜਮਾਂ ਦੇ ਫਾਹੇ ਕੱਟਦੇ ਹਨ, ਇਹਨੂੰ ਭਜਨ ਗਾਉਣੇ ਵੀ ਕਿਹਾ ਜਾਂਦਾ ਹੈ। ਯਾਨੀ ਸ਼ਿਫ ਸ਼ਲਾਘਾ ਵੀ ਕਹੀ ਜਾਂਦੀ ਹੈ, ਕੀਰਤਨ ਕਰਨਾ ਅਸੀਂ ਕਹਿੰਦੇ ਹਾਂ। ਅਸੀਂ ਇੱਕੋ ਹੀ ਗੱਲ ਹੈ, ਸਿਮਰਨ ਭਜਨ, ਨਾ ਤਾਂ ਸਿਮਰਨ ਕੀਤਾ ਪ੍ਰਭੂ ਦੇ ਨਾਮਾਂ ਦਾ, ਨਾ ਕੀਰਤਨ ਕੀਤਾ ਮਨ ਚਿੱਤ ਲਗਾ ਕੇ, ਔਰ ਦਇਆ। ਤੀਸਰੀ ਗੱਲ, ਦੁਖੀਆਂ ਪੁਰਸ਼ਾਂ 'ਤੇ ਦਇਆ ਨਹੀਂ ਕੀਤੀ, ਭੁੱਖੇ ਨੂੰ ਅੰਨ ਦਿੱਤਾ, ਲੋੜਵੰਦ ਨੂੰ ਬਸਤਰਾਤ, ਕਈ ਤਰੀਕੇ ਸਿਰ ਦੁਖੀਆਂ ਦੀ ਮਦਦ ਜਿਵੇਂ ਵੀ ਹੋ ਸਕਦੀ ਹੈ, ਵਾਹਿਗੁਰੂ ਨੇ ਤੈਨੂੰ ਤਾਕਤ ਦਿੱਤੀ ਹੈ, ਉਸ ਤਰੀਕੇ ਸਿਰ ਤੈਂ ਮਦਦ ਨਾ ਕੀਤੀ, ਨਾ ਸਿਮਰਨ ਕੀਤਾ, ਨਾ ਭਜਨ ਕੀਤਾ, ਨਾ ਦਇਆ ਕੀਤੀ। ਇਹਦਾ ਫਲ ਕੀ ਹੋਏਗਾ? ਮਾਨੁੱਖ ਸਰੀਰ ਨੂੰ ਬੁਰੇ ਕਰਮਾਂ ਵਿੱਚ, ਪਾਪਾਂ ਗੁਨਾਹਾਂ ਵਿੱਚ ਬਤੀਤ ਕਰਕੇ ਚਲਾ ਗਿਆ, ਮਾਨੇ ਹੱਥਾਂ ਵਿੱਚੋਂ ਲਾਲ ਗਵਾ ਗਿਆ। ਅੱਗੇ ਨਤੀਜਾ ਕੀ ਹੋਏਗਾ? ਤਾਂ ਮੁੱਖ ਚੋਟਾਂ ਖਾਣ, ਮੂੰਹ ਦੇ ਉੱਪਰ ਜਮਾਂ ਦੀਆਂ ਗੁਰਜਾਂ ਖਾਣੀਆਂ ਪੈਣਗੀਆਂ। ਹਾਂ, ਇਹ ਫਲ ਹੋਏਗਾ। ਸਿਮਰਨ ਭਜਨ ਦਿਆ ਨਹੀਂ ਕੀਨੀ ਤਾਂ ਮੁੱਖ ਚੋਟਾਂ ਖਾਣੇ, ਸਿਮਰਨ ਭਜਨ ਦਿਆ ਨਹੀਂ ਕੀਨੀ ਤਾਂ ਮੁੱਖ ਚੋਟਾਂ ਖਾਣੇਗਾ। ਸਿਮਰਨ ਭਜਨ ਦਿਆ ਨਹੀਂ ਕੀਨੀ ਆਵਾਜ਼, ਇਹੋ ਜਿਹੀ ਸੰਗੀਤ ਵਿੱਚ ਭਰੀ ਹੋਈ ਆਵਾਜ਼, ਜਿਸਦਾ ਭਾਵ ਇਹ ਕੁਛ ਹੈ, ਨਾ ਸਿਮਰਨ ਕੀਤਾ ਨਾ ਭਜਨ ਕੀਤਾ ਪਰਮੇਸ਼ੁਰ ਦਾ, ਨਾ ਕੀਰਤਨ ਕੀਤਾ ਭਜਨ ਗਾਇਨ ਕੀਤਾ, ਨਾ ਦੁਖੀਆਂ 'ਤੇ ਦਇਆ ਕੀਤੀ, ਤਾਂ ਨਤੀਜਾ ਇਹੀ ਹੋਵੇਗਾ ਅੱਗੇ ਗਿਆਂ, ਮੂੰਹ ਪੁਰਜਮਾਂ ਦੀਆਂ ਗੁਰਜਾਂ ਖਾਣੀਆਂ ਪੈਣਗੀਆਂ। ਕਬੀਰ ਜਮਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਇੱਕ ਜੋ ਸਾਧੂ ਮੋਹ ਮਿਲਿਓ ਇਹਨੇ ਲੀਓ ਅੰਚਲ ਲਾਏ। ਕਬੀਰ ਜੀ ਕਹਿੰਦੇ ਹਨ, ਜਮਾਂ ਦਾ ਠੇਂਗਾ ਹੰਟਰ ਹੁੰਦਾ ਕਿ ਜਮਾਂ ਦੇ ਪਾਸ, ਉਹਦੀ ਚਾਰ ਉਂਗਲ ਦੀ ਹੱਥੀ ਹੁੰਦੀ ਹੈ, ਉਹ ਜਿਸ ਨੂੰ ਲਿਜਾਉਂਦੇ ਨੇ ਪਾਪੀ ਪੁਰਸ਼ ਨੂੰ ਜਮਦੂਤ ਮਾਰਦੇ ਕੁੱਟਦੇ, ਉਹਦੇ ਨਾਲ ਇੱਕ ਹੰਟਰ ਵੱਜਦਾ ਹੈ, ਉਸਦੇ ਬੇਹੋਸ਼ ਹੋ ਜਾਂਦਾ, ਇੰਨੀ ਸੱਟ ਵੱਜਦੀ ਹੈ, ਜਦੋਂ ਫਿਰ ਹੋਸ਼ ਆਉਂਦੀ ਹੈ ਫਿਰ ਇੱਕ ਮਾਰ ਦਿੰਦੇ, ਜਿਉਂ ਕੁੱਟਦੇ ਕੁੱਟਦੇ ਜਮ ਮਾਰਗ ਨੂੰ ਲਿਜਾਉਂਦੇ ਹਨ। ਉਸਦੀ ਬਾਬਤ ਕਹਿੰਦੇ, ਜਮਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਜਮਾਂ ਦਾ ਹੰਟਰ ਬੁਰਾ ਹੈ, ਉਹਦੀ ਸੱਟ ਨਹੀਂ ਚੱਲੀ ਜਾਣੀ, ਅਤੇ ਉਪਾਅ ਕੀ ਕੀਤਾ ਜਾਵੇ। ਕਬੀਰ ਜੀ ਆਪਣੀ ਦਿਸ਼ਾ ਦੱਸਦੇ ਨੇ, ਇੱਕ ਜੋ ਸਾਧੂ ਮੋਹ ਮਿਲਿਓ ਤਿੰਨ ਲਿਓ ਅੰਚਲ ਲਾਏ, ਆਪਣੇ ਗੁਰੂ ਰਾਮਾਨੰਦ ਵੱਲ ਇਸ਼ਾਰਾ ਕਰਦੇ ਹਨ। ਮੈਨੂੰ ਉਹਨਾਂ ਦਾ ਮਿਲਾਪ ਹੋਇਆ, ਉਹਨਾਂ ਨੇ ਮੈਨੂੰ ਵਹਿਰੂ ਦੀ ਸ਼ਰਨ ਲਗਾ ਦਿੱਤਾ, ਪਰਮੇਸ਼ੁਰ ਦੀ ਭਗਤੀ ਲਗਾ ਦਿੱਤੀ, ਵਿੱਚ ਪ੍ਰਵਿਰਤ ਕਰ ਦਿੱਤਾ। ਜਿਹੜੇ ਪਰਮੇਸ਼ੁਰ ਦੀ ਭਗਤੀ ਕਰਦੇ ਪਰਮੇਸ਼ੁਰ ਦੇ ਹੋ ਗਏ, ਉਹਨਾਂ ਨੂੰ ਜਮਾਂ ਦਾ ਡਰ ਕੋਈ ਨਹੀਂ ਰਹਿੰਦਾ। ਸੰਤੇ ਇਉਂ ਦੱਸਦੇ ਹਨ, ਇਹੋ ਜਿਹੀ ਆਵਾਜ਼ ਜਦੋਂ ਆਈ, ਸਿਮਰਨ ਭਜਨ ਦਿਆ ਨਹੀਂ ਕੀਨੀ ਤਾਂ ਮੁੱਖ ਚੋਟਾਂ ਖਾਏਗਾ, ਕੰਨ ਵਿੱਚ ਹੋ ਕੇ ਸਦਨੇ ਦੇ ਹਿਰਦੇ ਵਿੱਚ ਪਹੁੰਚੀ। ਬੁੱਧ ਨੇ ਨਾਲ ਦੀ ਨਾਲ ਵਿਚਾਰ ਕਰ ਲਈ, ਵਿਚਾਰ ਕਰਨ ਦੀ ਦੇਰ ਸੀ, ਅਸੀਂ ਸੱਟ ਵਜੀ ਦਿਲ 'ਤੇ, ਸਾਧ ਗੁਰਬਾਣੀ ਬਾਣ ਹੈ, ਕੋਈ ਚਿੱਲੇ ਵਿੱਚ ਚੜਾ ਕੇ ਤਨਿਸ਼ ਦੇ ਬਾਣ ਨੂੰ ਕੱਸ ਕੇ ਛੱਡੇ, ਜੇ ਤਾਂ ਅੱਗੇ ਪੋਲਾ ਥਾਏ ਉਹ ਖੁੱਭ ਜਾਏਗਾ, ਜੇ ਅੱਗੇ ਪੱਥਰ ਲੱਗੇਗਾ ਤਾਂ ਸੀ ਸਿਮੜ ਜਾਏਗਾ। ਇਸੇ ਤਰ੍ਹਾਂ ਗੁਰਬਾਣੀ ਬਾਣ ਹੈ, ਪਾਪੜੀਆਂ ਪਛਾੜ ਬਾਣ ਸਚਾਵਾਂ ਸਿੰਨ ਕੇ, ਗੁਰਮੰਤਰੜਾ ਚਤਾਰ ਨਾਨਕ ਦੁੱਖ ਨਾ ਥੀ ਵਹੀ, ਗੁਰਬਾਣੀ ਬਾਣ ਹੈ। ਪਰ ਇਹ ਖੁੱਭਦੀ ਕਿੱਥੇ ਹੈ? ਜਿਹੜੇ ਹਿਰਦੇ ਨਰਮ ਹਨ, ਜਿਹੜੇ ਹਿਰਦੇ ਨਰਮ ਹਨ ਉੱਥੇ ਇਹ ਬਾਣ ਖੁੱਭਦਾ ਹੈ, ਛੇਕ ਕਰ ਜਾਂਦਾ ਹੈ, ਉਹ ਛੇਕ ਦੁਆਰਾ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ। ਉਸੇ ਦਿਸ਼ਾ ਨੂੰ ਕਬੀਰ ਜੀ ਨੇ ਇੱਕ ਥਾਂ ਦੱਸਿਆ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤੀ ਭਵੇਂ ਮਿਲ ਗਿਆ, ਪਰਾ ਕਰੇ ਜੇ ਛੇਕ। ਕਬੀਰ ਗੂੰਗਾ ਹੋਇਆ ਬਾਬਰਾ, ਬਹਿਰਾ ਹੋਇਆ ਕਾਨ, ਪਾਵਨ ਤੇ ਪਿੰਗਲ ਵਹਿ ਮਾਰਿਆ ਸਤਿਗੁਰ ਬਾਣ। ਉਸ ਦਿਸ਼ਾ ਨੂੰ ਇਉਂ ਪ੍ਰਗਟ ਕਰਕੇ ਦੱਸਿਆ,
ਗੁਰਾਂ ਮੇਰੇ ਜੀ ਬਾਣ ਮਾਰਿਆ, ਗੁਰਾਂ ਮੇਰੇ ਜੀ Thank you.
ਸ਼ਬਦ ਜਿਹੜੇ ਹਿਰਦੇ ਨਰਮ ਹਨ ਉੱਥੇ ਸ਼ਬਦ ਅਸਰ ਕਰ ਜਾਂਦਾ ਹੈ, ਕਾ ਕਰ ਜਾਂਦਾ ਹੈ, ਜ਼ਖਮ ਕਰ ਜਾਂਦਾ ਹੈ। ਸੋ ਉਹਨਾਂ ਤੇ ਇੱਕ ਅੱਧਾ ਸ਼ਬਦ ਹੀ ਉਹਨਾਂ ਦੇ ਜੀਵਨ ਦੇ ਸੁਧਾਰ ਦਾ ਕਾਰਨ ਬਣ ਜਾਂਦਾ ਹੈ। ਸੋ ਇਸੇ ਤਰ੍ਹਾਂ ਇਹ ਸ਼ਬਦ ਸਦਨੇ ਦੇ ਕੰਨ ਦੁਆਰਾ ਹੋ ਕੇ ਹਿਰਦੇ ਵਿੱਚ ਪਹੁੰਚਿਆ, ਹਿਰਦੇ ਤੇ ਬੜੀ ਸੱਟ ਵੱਜੀ, ਜਿਸਦਾ ਨਤੀਜਾ ਇਹ ਹੋਇਆ ਵਜਤ ਵਿੱਚ ਆ ਗਿਆ ਉਹ ਟੋਕਰਾ ਮਾਨਸ ਦਾ ਜਦੋਂ ਸਿਰ ਤੇ ਲੀਨ ਜਾ ਰਿਹਾ ਸੀ, ਗਿਰ ਜਾਂਦਾ ਹੈ, ਤਨ ਦੀ ਸੋਝੀ ਭੁੱਲ ਜਾਂਦੀ ਹੈ, ਆਪ ਵੀ ਜ਼ਮੀਨ 'ਤੇ ਬੇਹੋਸ਼ ਹੋ ਕੇ ਗਿਰ ਜਾਂਦਾ। ਉਸ ਮਾਨਸ ਦੇ ਲੋਥੜਿਆਂ ਨੂੰ ਕੁੱਤੇ ਆ ਚਿੰਬੜੇ, ਕਾਂ ਆ ਚਿੰਬੜੇ, ਇੱਲਾਂ ਆ ਚਿੰਬੜੀਆਂ, ਰਸਤਾ ਸੀ, ਲੋਕ ਤੁਰੇ ਜਾਂਦੇ ਸਨ, ਮੇਲਾ ਲੱਗ ਗਿਆ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਆਪਣੇ ਖਿਆਲ ਦੇ ਮੁਤਾਬਕ ਦੁਨੀਆਂ ਦਾ ਸੁਭਾਵ ਹੈ। ਉਸਨੂੰ ਥੋੜ੍ਹੀ ਦੇਰ ਬਾਅਦ ਫਿਰ ਹੋਸ਼ ਆਈ, ਫਿਰ ਇਹੀ ਆਵਾਜ਼ ਉਹਦੇ ਕੰਨਾਂ ਵਿੱਚ ਗੂੰਜਦੀ, ਫਿਰ ਇਸੇ ਤਰ੍ਹਾਂ ਕਾਫ਼ੀ ਦੇਰ ਇਹੋ ਜਿਹੀ ਹਾਲਤ ਰਹੀ। ਉਹ ਮਾਸ ਨੂੰ ਉਸਦਾ ਖਾ ਲਿਆ ਜਿਹੜਾ ਲੈ ਕੇ ਚੱਲਿਆ ਸੀ ਕੁੱਤਿਆਂ ਕਾਵਾਂ ਇੱਲਾਂ ਨੇ, ਮਸਾਲੀ ਟੋਕਰਾ ਲੈ ਕੇ ਤੁਰ ਗਿਆ। ਇਹੋ ਜਿਹੀ ਦਿਸ਼ਾ ਕਸਾਈ ਦੇ ਮੁੰਡੇ ਦੀ ਕਿਉਂ? ਸਤ ਸਿੰਘ ਉਹਦੇ ਹਿਰਦੇ ਵਿੱਚ ਪਿਛਲੇ ਜਨਮ ਦਾ ਭਗਤੀ ਦਾ ਬੀਜ ਪਿਆ ਹੋਇਆ ਸੀ, ਜਿਹੜਾ ਉਹ ਉੱਗਣ ਦੀ ਕੋਸ਼ਿਸ਼ ਕਰਦਾ ਸੀ, ਉਸਨੂੰ ਵਾਹਿਗੁਰੂ ਦੀ ਭਗਤੀ ਵੱਲ ਪ੍ਰੇਰ ਰਿਹਾ ਸੀ। ਜਿਵੇਂ ਜ਼ਮੀਨ ਵਿੱਚ ਪਿਆ ਬੀਜ ਜ਼ਮੀਨ ਨੂੰ ਫੜ ਕੇ ਉੱਗਣ ਦੀ ਕੋਸ਼ਿਸ਼ ਕਰਿਆ ਕਰਦਾ, ਇਸੇ ਤਰ੍ਹਾਂ ਸਮਝੋ ਇਹੀ ਹਾਲਤ ਹੂਬਹੂ ਗਨਕਾ ਦੀ ਸੀ। ਭਾਵੇਂ ਉਹਦਾ ਇਹੋ ਜਿਹੇ ਥਾਂ ਵਾਸਾ, ਪਰ ਜਦੋਂ ਕਿਤੇ ਕਿਤਾਈ ਉਹਦੇ ਚਿੱਤ ਵਿੱਚ ਜੇ ਖਿਆਲਾਤ ਆਉਂਦੇ, ਮਨੁੱਖ ਤਨ ਵਾਹਿਗੁਰੂ ਦੀ ਬੰਦਗੀ ਵਾਸਤੇ ਮਿਲਿਆ, ਇਸ ਨੂੰ ਪਾ ਕੇ ਤੈਂ ਇਸ ਜ਼ਿੰਦਗੀ ਦਾ ਰੌਹ ਕਿਸ ਪਾਸੇ ਨੂੰ ਰੱਖਿਆ, ਪਤਾ ਨਹੀਂ ਤੈਨੂੰ ਹੋਰ ਨਰਕਾਂ ਵਿੱਚ ਜਾਣਾ ਪਏਗਾ, ਜਮਾਂ ਦੇ ਵਸ ਪੈਣਾ ਪਏਗਾ। ਇਹੋ ਜਿਹੇ ਖਿਆਲਾਤ ਆ ਕੇ ਉਸਦੇ ਚਿੱਤ ਨੂੰ ਬੇਬਲ ਕਰ ਦਿਆ ਕਰਦੇ ਹਨ। ਕਿਉਂ? ਪਰ ਲੰਗੜੇ ਗਧੇ ਵਾਲੀ ਹਾਲਤ ਆਪਣੇ ਆਪ ਨਿਕਲਣ ਦੀ ਤਾਕਤ ਨਹੀਂ।
ਪਾਪਾਂ ਦਾ ਹਾਰ ਪਰੋਤਾ ਗਨਕਾ ਪਾਪਣ ਨੇ, ਪਾਪਾਂ ਦਾ ਹਾਰ ਪਰੋਤਾ ਗਨਕਾ ਪਾਪਣ ਨੇ,
ਦਿਸ਼ਾ ਸੀ। ਕਈ ਸਾਲਾਂ ਤੋਂ ਇਹੋ ਜਿਹੀ ਅਵਸਥਾ, ਉਸ ਸ਼ਹਿਰ ਤੋਂ ਬਾਹਰ ਬਾਹਰ ਇੱਕ ਕੋਈ ਮਹਾਤਮਾ ਰਹਿੰਦੇ ਸਨ, ਇੱਕ ਕੁਟੀਆ ਜਿਸ ਦੇ ਵਿੱਚ ਰਹਿ ਕੇ ਪਰਮੇਸ਼ੁਰ ਦਾ ਭਜਨ ਕਰਦੇ ਸਨ। ਸੰਤ ਸਾਧ ਮਹਾਂਪੁਰਖ ਸਤਪੁਰਸ਼ ਸਤਵੇਤ ਪਰਮ ਗਿਆਨੀ ਗੁਰਮੁਖ ਇਤਿਆਦ ਇਹੋ ਜਿਹੇ ਬਚਨ ਜਦੋਂ ਅਸੀਂ ਗੁਰਬਾਣੀ ਦਾ ਅੱਛੀ ਤਰ੍ਹਾਂ ਧਿਆਨ ਦੇ ਕੇ ਪਾਠ ਕਰਦੇ ਹਾਂ, ਸਾਨੂੰ ਇਹੋ ਜਿਹੇ ਸ਼ਬਦ ਬਹੁਤ ਸਾਰੇ ਮਿਲਦੇ ਹਨ, ਜਿਨ੍ਹਾਂ ਦਾ ਭਾਵ ਤਕਰੀਬਨ ਇੱਕੋ ਜਿਹੀ ਕਹਿਣ ਵਿੱਚ ਅੱਖਰਾਂ ਵਿੱਚ ਜ਼ਰੂਰ ਭੇਦ ਹੈ, ਲੇਕਿਨ ਇਹਨਾਂ ਦਾ ਭਾਵ ਹੈ ਉਹ ਰੂਹਾਂ ਜਿਹੜੀਆਂ ਵਾਹਿਗੁਰੂ ਅੰਤਰਯਾਮੀ ਵਿੱਚ ਅਭੇਦ ਹਨ, ਜੋ ਵਾਹਿਗੁਰੂ ਅੰਤਰਯਾਮੀ ਨਾਲ ਮਿਲ ਚੁੱਕੀਆਂ ਉਸ ਦੇ ਨਾਲ ਮਿਲਣ ਕਰਕੇ ਉਹਨਾਂ ਦੇ ਚਿੱਤ ਸ਼ਾਂਤ ਹੋ ਚੁੱਕੇ ਹਨ, ਪਰਮ ਸੁਖੀ ਹੋ ਚੁੱਕੇ ਹਨ, ਉਹਨਾਂ ਵੱਲ ਇਸ਼ਾਰਾ ਹੈ। ਮਹਾਂਪੁਰਖ ਅਚਾਨਚਕ ਸੋ ਉਸ ਸ਼ਹਿਰ ਤੋਂ ਬਾਹਰ ਕੁਟੀਆ ਵਿੱਚ ਇੱਕ ਮਹਾਂਪੁਰਖ ਰਹਿੰਦੇ ਹਨ। ਸਰਸਲ ਜੀ ਦਾ ਜੀਵਨ ਹੀ ਪ੍ਰਭੂ ਦਾ ਭਜਨ ਹੁੰਦਾ ਹੈ। ਵਾਹਿਗੁਰੂ ਅੰਤਰਜਾਮੀ ਨੂੰ ਸਾਰੇ ਦੇਖਣਾ, ਉਸਦਾ ਭਜਨ ਕਰਨਾ, ਉਸਦੇ ਵਿੱਚ ਹੀ ਉਹਨਾਂ ਦੀ ਕ੍ਰੀੜਾ ਰਮਣ ਕਰਨਾ, ਉਸਦੇ ਵਿੱਚ ਹੀ ਲਿਵਲੀਨਤਾ, ਉਸ ਭਜਨ ਆਨੰਦ ਵਿੱਚ ਹੀ ਉਹਨਾਂ ਨੇ ਮਸਤ ਰਹਿਣਾ, ਇਹ ਉਹਨਾਂ ਦਾ ਜੀਵਨ ਹੁੰਦਾ ਹੈ। ਉਹਨਾਂ ਦੀ ਹੀ ਅਵਸਥਾ ਇਹੋ ਜਿਹੀ ਤੁਹਾਨੂੰ ਦਰਸਾਈ ਹੈ ਗੁਰੂ ਜੀ ਨੇ।
ਜਿੰਦ ਬਚਦੀ ਨਹੀਂ ਗੁਰ ਸ਼ਬਦ ਬਿਨਾ, ਜਿੰਦ ਬਚਦੀ ਨਹੀਂ ਗੁਰ ਸ਼ਬਦ ਬਿਨਾ,
ਮਛਲੀ ਬਿਨ ਪਾਣੀਏ ਕਿਉਂ ਜੀਵਨ ਪਾਵੈ, ਬੂੰਦ ਬਿਹੁਣਾ ਚਾਤਰ ਕੋ ਕਿਉਂ ਕਰ ਤਰਪਤਾਵੈ, ਨਾਦ ਕੁਰੰਗ ਕੇ ਲੇ ਲਿਆ ਸਨਮੁਖ ਉਤਾਵੈ, ਕਮਲ ਲੋਭੀ ਕੁਸੁਮ ਬਾਸ ਕਾ ਮਿਲ ਆਪ ਬੰਧਾਵੈ, ਕਿਉਂ ਸੰਤ ਜਨਾ ਹਰ ਪ੍ਰੀਤ ਹੈ ਵੇਖ ਦਰਸ ਅਗਾਵੈ। ਇਹ ਦ੍ਰਿਸ਼ਟਾਂਤ ਦੇ ਕੇ ਪ੍ਰਮਾਣ ਦੇ ਕੇ ਦੱਸਿਆ ਮੱਛੀ ਦਾ ਜੀਵਨ ਪਾਣੀ ਔਰ ਭੰਵਰੇ ਦਾ ਜੀਵਨ ਸੁਗੰਧ। ਇਸੇ ਤਰ੍ਹਾਂ ਵਾਹਿਗੁਰੂ ਦੇ ਪਿਆਰਿਆਂ ਦਾ ਸੰਤਾਂ ਦਾ ਜੀਵਨ ਵਾਹਿਗੁਰੂ ਦਾ ਭਜਨ ਹੁੰਦਾ ਹੈ। ਸੰਦ੍ਰਿਸ਼ਟੀ ਬ੍ਰਹਮ ਦ੍ਰਿਸ਼ਟੀ ਦੁਆਰਾ ਸਾਰੇ ਉਸਨੂੰ ਦੇਖਣਾ, ਉਸਦਾ ਭਜਨ, ਉਸਦੇ ਵਿੱਚ ਹੀ ਲਿਵਲੀਨਤਾ, ਇਹ ਉਹਨਾਂ ਦਾ ਜੀਵਨ ਹੈ। ਇਸਦੇ ਆਸਰੇ ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਕੇ ਸਿੱਟ ਦਿਓ, ਮਰ ਜਾਏਗੀ। ਇਸੀ ਤਰ੍ਹਾਂ ਸੰਤਾਂ ਨੂੰ ਭਜਨ ਤੋਂ ਬਿਨਾਂ, ਇਸੀ ਤਰੀਕੇ ਸਿਰਫ ਭਜਨ ਤੋਂ ਰੋਕਿਆ ਜਾਵੇ, ਉਹਨਾਂ ਦਾ ਜੀਵਨ ਬਰਬਾਦ ਹੈ। ਦੁਖੀ ਹੋਣਾ ਸਭ ਤੋਂ ਵੱਡਾ ਦੁੱਖ, ਭਜਨ ਵਿਸਰ ਜਾਣਾ ਹੈ। ਤਾਂ ਤੇ ਸੰਤਾਂ ਦਾ ਜੀਵਨ ਵਾਹਿਗੁਰੂ ਦਾ ਭਜਨ ਹੁੰਦਾ ਹੈ।
ਜਿੰਦ ਬਚਦੀ ਨਹੀਂ ਗੁਰ ਸ਼ਬਦ ਬਿਨਾਂ, ਬਚਦੀ ਨਹੀਂ ਗੁਰ ਸ਼ਬਦ ਬਿਨਾਂ,
ਆ ਗਿਆ। ਕਈ ਦਿਨ ਦੀ ਝੜੀ ਲੱਗ ਗਈ, ਝੜੀ ਦੇ ਲੱਗਣ ਕਰਕੇ ਉਹਨਾਂ ਦੀ ਕੁਟੀਆ ਜਿਸ ਵਿੱਚ ਰਹਿੰਦੇ ਸਨ ਸੌਣ ਲੱਗ ਪਈ। ਬਸਤਰ ਵਗੈਰਾ ਜੋ ਸਮਾਨ ਸੀ ਉਹ ਭਿੱਜਣ ਲੱਗ ਪਿਆ, ਝੜੀ ਹਟਣ ਵਿੱਚ ਨਹੀਂ ਆਉਂਦੀ। ਚਿੱਤ ਵਿੱਚ ਵਿਚਾਰ ਕੀਤੀ, ਚਲੋ ਕੁਛ ਸਮਾਂ ਹੋਰ ਕਿਤੇ ਗੁਜ਼ਾਰ ਲੈਂਦੇ ਹਾਂ, ਸਰਦੀ ਦਾ ਮੌਸਮ ਹੈ, ਬਸਤਰ ਵੀ ਭਿੱਜ ਰਹੇ ਹਨ, ਤਾਂ ਤੇ ਜਦੋਂ ਬਾਰਿਸ਼ ਹਟ ਜਾਏਗੀ, ਮੌਸਮ ਅੱਛਾ ਹੋ ਜਾਏਗਾ, ਫਿਰ ਇੱਥੇ ਆ ਜਾਇਆ ਜਾਏਗਾ। ਕਿਉਂ ਉਹਨਾਂ ਨੇ ਉਸ ਥਾਂ ਤੋਂ ਚੱਲਣ ਵੇਲੇ ਹੋਰ ਕੁਛ ਸਮਾਨ ਨਹੀਂ ਉਠਾਇਆ। ਇੱਕ ਤੋਤਾ, ਹਰੇ ਰੰਗ ਦਾ ਜਾਨਵਰ, ਜਿਸ ਨੂੰ ਰਾਮ ਰਾਮ ਦੀ ਮਹਾਰਨੀ ਪੜ੍ਹਾਈ ਹੋਈ ਸੀ ਪਿੰਜਰੇ ਵਿੱਚ, ਉਸਦਾ ਪਿੰਜਰਾ ਉਠਾ ਲਿਆ, ਹੋਰ ਕੋਈ ਵਸਤੂ ਨਹੀਂ ਚੱਕੀ। ਸ਼ਹਿਰ ਵੱਲ ਨੂੰ ਚੱਲ ਪੈਂਦੇ ਹਨ, ਮੌਸਮ ਇਹੋ ਜਿਹਾ, ਕਿਤੇ ਕਿਣਮਿਣ ਹੋਣ ਲੱਗ ਪੈਂਦੀ, ਕਿਤੇ ਬੰਦ ਹੋ ਜਾਂਦੀ ਹੈ, ਕਿਤੇ ਬਾਰਿਸ਼ ਕੁਛ ਹੋਣ ਲੱਗ ਪਈ, ਕਿਤੇ ਬੰਦ ਹੋ ਗਈ, ਇਹੋ ਜਿਹੀ ਦਿਸ਼ਾ ਹੈ। ਇਸੀ ਤਰ੍ਹਾਂ ਆਉਂਦੇ ਆਉਂਦੇ ਉੱਥੇ ਪਹੁੰਚ ਗਏ ਜਿੱਥੇ ਗਣਕਾ ਦਾ ਮਕਾਨ ਸੀ। ਕੁਦਰਤੀ ਉੱਥੇ ਆ ਕੇ ਇਤਨੀ ਜ਼ੋਰ ਦੀ ਬਾਰਿਸ਼ ਹੋਈ, ਉਹਨਾਂ ਨੂੰ ਮਜਬੂਰੀ ਉਸ ਮਕਾਨ ਦੇ ਵਰਾਂਡੇ ਹੇਠਾਂ ਜਾ ਕੇ ਖੜ੍ਹਨਾ ਪਿਆ। ਸੋ ਗਣਕਾ ਦੇ ਮਾਨੋ ਇਸ ਬਹਾਨੇ ਅੱਜ ਭਾਗ ਜਾਗੇ ਹਨ। ਸੋ ਉਸਨੇ ਦੇਖਿਆ ਲਿਬਾਸ ਮਾਤਰ ਤੋਂ ਪਹਿਚਾਣ ਕੇ ਕਿ ਕੋਈ ਮਹਾਂਪੁਰਖ ਹੈ। ਉਹਦੇ ਦਿਲ ਵਿੱਚ ਅੱਗੇ ਹੀ ਇਹ ਖਿਆਲ ਰਹਿੰਦਾ ਸੀ ਕੋਈ ਦੇਖ ਵਿੱਚ ਮੇਰ ਮਾਰੇ, ਜ਼ਿੰਦਗੀ ਸੰਵਰ ਜਾਏ। ਸੋ ਉਸਨੇ ਆਪਣੀ ਨੌਕਰ ਨੂੰ ਉੱਪਰ ਭੇਜ ਕੇ ਉਹਨਾਂ ਮਹਾਂਪੁਰਖਾਂ ਨੂੰ ਬੁਲਾ ਲਿਆ, ਸ਼ੁੱਧ ਸਾਫ ਬਿਸਤਰਾ ਵਿਛਾ ਕੇ ਬਿਠਾਇਆ, ਦੁੱਧ ਦਾ ਪਿੰਜਰਾ ਪਾਵੇ ਪਾਸ ਰੱਖ ਲਿਆ, ਆਪਣੀ ਦਾਸਤਾਨ ਛੇੜੀ। ਬਾਬਾ ਜੀ ਨੂੰ ਜਾਣਦੀਆਂ ਮਾਨੁਖਤਨ ਪ੍ਰਭੂ ਭਗਤੀ ਵਾਸਤੇ ਮਿਲਿਆ, ਤਮਾਮ ਦੁਨੀਆਂ ਦਾ ਬਾਦਸ਼ਾਹ ਦੇਹੀ ਹੈ, ਪਰ ਮੇਰੀ ਜ਼ਿੰਦਗੀ ਦਾ ਰਾਹ ਤਾਂ ਇਹੋ ਜਿਹੇ ਪਾਸੇ ਹੈ, ਸ਼ਾਇਦ ਮੈਨੂੰ ਨਰਕ ਵੀ ਨਾ ਚੱਲਣ। ਮੇਰੇ ਨਰਕਾਂ ਤੋਂ ਬਚਣ ਦੇ ਵਾਸਤੇ ਕੋਈ ਉਪਾਅ, ਜਮ੍ਹਾਂ ਤੋਂ ਬਚਣ ਤੋਂ ਕੋਈ ਢੰਗ, ਜੇ ਕਿਰਪਾ ਕਰ ਸਕੋ ਤਾਂ ਆਪ ਦੀ ਬੜੀ ਹੀ ਕਿਰਪਾ ਹੋਵੇ। ਯਾਨੀ ਆਪਣੀ ਮਨ ਦੀ ਅਵਸਥਾ ਜਿਹੀ ਜੋ ਉਹਦੀ ਦਿਸ਼ਾ ਸੀ, ਉਸ ਦੀ ਬਾਬਤ ਉਸਨੇ ਆਪਣਾ ਪ੍ਰਾਰਥਨਾ ਕੀਤੀ। ਉਹਨਾਂ ਮਹਾਂਪੁਰਖਾਂ ਨੇ ਦੇਖਿਆ ਇਹ ਜਿਹਾ ਇਹਦਾ ਵਾਸਾ, ਲੇਕਿਨ ਖਿਆਲਾਤ ਇਹੋ ਜਿਹੇ। ਸੋ ਸਮਝਿਆ ਜਾਂਦਾ ਹੈ ਇਹਦੇ ਚਿੱਤ ਵਿੱਚ ਜਗਿਆਸਾ ਹੈ, ਭਗਤੀ ਕਰਨ ਦੀ ਇੱਛਾ ਹੈ, ਪ੍ਰਭੂ ਪ੍ਰਾਪਤੀ ਦਾ ਸ਼ੌਕ ਹੈ। ਸੋ ਉਹਨਾਂ ਨੇ ਜਿਸ ਵਕਤ ਵੱਤਰ ਹੋਵੇ ਜ਼ਮੀਨ ਆਈ ਹੋਈ, ਉਸ ਮੌਕੇ ਬੀਜ ਬੀਜਿਆ ਜਾਵੇ ਸਫਲਤਾ ਹੁੰਦੀ ਹੈ। ਜਦੋਂ ਵੈਰਾਗ ਹੋਵੇ ਜਗਿਆਸੂ ਨੂੰ, ਉਸ ਮੌਕੇ ਉਸਨੂੰ ਨਾਮ ਦੀ ਦਾਤ ਮਿਲ ਜਾਵੇ, ਜਲਦੀ ਫਲੀਭੂਤ ਹੁੰਦੀ ਹੈ। ਤਾਂ ਤੇ ਉਹਨਾਂ ਸੋਚਿਆ ਵੀ ਇਸਨੂੰ ਤੋਤੇ ਦੇ ਬਹਾਨੇ ਇਸਦਾ ਭਲਾ ਕਰਨਾ ਚਾਹੀਦਾ। ਮਹਾਂਪੁਰਖ ਅਚਾਨਕ ਗਣਕਾ ਵਾੜੀ ਆਏ ਖਲੋਤਾ, ਦੁਰਮਤ ਦੇਖ ਦਿਆਲ ਹੈ ਹੱਥੋਂ ਜਿੱਤੋ ਇਸਨੂੰ ਤੋਤਾ।
ਹੱਥੋਂ ਦੇ ਸੰਤਾਂ ਨੇ ਤੂੰ ਤਾਂ ਗਣਕਾ ਪਾਪਣ ਤਾਰੀ, ਹੱਥੋਂ ਦੇ ਸੰਤਾਂ ਨੇ ਤੂੰ ਤਾਂ ਗਣਕਾ ਪਾਪਣ ਤਾਰੀ, ਸਤਿ ਸ਼੍ਰੀ ਅਕਾਲ।
ਨੇ ਉਧਾਰ ਵਾਸਤੇ ਆਪਣੇ ਮਨ ਦੀ ਉਤਕੰਠਾ ਜ਼ਾਹਰ ਕੀਤੀ। ਸੋ ਉਸਨੂੰ ਮਹਾਂਪੁਰਖਾਂ ਨੇ ਤੋਹਫੇ ਦੇ ਬਹਾਨੇ ਉਧਾਰਨ ਦਾ ਵਿਚਾਰ ਕੀਤਾ। ਇਸ ਦੀ ਬਾਬਤ ਕੱਲ੍ਹ ਵਿਚਾਰ ਸ਼ੁਰੂ ਹੋਏਗੀ।
ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ ਸੁਣ